कर कृपा प्रभ आपणी तेरे दर्शन होए प्यास प्रभ तुत बिन दूजा को नही नानक की अरदास आषाढ़ सुहंदा दिस लगै जिस मन हर चरण निवास सावन सरसी कामणी चरण कमल स्यो प्यार मन तन विद्या सच रंग को नाम आधार विद्या रंग कूड़ा व्या जिसन सिद्धे छार हर अमृत बूंद सुहावणी मन साधु जीवन हार वन तिण प्रभ संग मोदया समरथ पुरख अपार हर मिलना नो मन लोचदा कर्म मिलावन हार जिन सखिए प्रभ पाया हो तिनकै सद बलिहार नानक हर जी मया कर सबद सवारण हार सावन तिना सुहागणी जिन राम नाम उरहार पादोय परम पुलाणिया दूजा लगा हेत लख श्रृंगार बनाया कारज नाही केत जित जिन देह बिन सती तित वेलै कहसन प्रेत उकड़ जलायन दूत जम किसन दे नी भेत खड खड़ो देख नै माहे जिन त्यो लगा हेत हथ मरोड़ा तिन कपे सियाह हो हुआ सेत देहा बीजै सो लुणै कर्मा सुंदरा खेत नानक प्रभ शरणागति चरण बोहित प्रभ देत से भादोय नरक न पाइय है गुर रखण वाला हेत सन प्रेम उमाहड़ा क्यों मिलिय हर जाए मन तन प्यास दर्शन घणी कोई आण मिला वै माए संत सहाय प्रेम के हो तिन कै लागा पाए बिन प्रभु के सुख पाई है दूजी नाही जाए जिन्नी चाखिया प्रेम रस से चिपत रहे आगाए आप त्याग बिनती कर है ले हो प्रभु लड़ लाए जो हर कंत मिलाइया से विछुड़ कित है न जाए प्रभु गण दूजा को नही नानक हर शरणाए असु सुख बसंदिया जिना मया हर जाए इतिक कर्म कमावणे दोष न काहु जोग परमेश्वर ते भुलिया व्यापन सबे रोग रेमुख होए राम ते दगन जन्म जोग निमह कौड़े होए गए दुखरे माया भोग बुझना कोई कर सकै किस खै रोग है रोज कीता किछु न हो गई लिखिया तुर संजोग बड़भागी मेरा प्रभ मिला ता उतर है सब वियोग नानक को प्रभ राख देहे मेरे साहिब बंदी मोच प्रत्येक होवै साध संग बिन सह सबे सोच मंगेर माहे सो मंदिया हर तेरे संग बैठड़िया जिनकी शोभा त्यागणी जे साहिब मिलड़िया तन मन मोलिया राम त्यो संग साध सुख लड़िया साध जिना ते बाहरी से रहन के लड़िया दिन दुख न कबहु उतरै से जमकै बस पड़िया दिनी राव्या प्रभ अपना से दसन नित खड़िया रतन जवे हर लाल हर कंठ ना जड़िया नानक बांचै धूड़ तिन प्रभ सरणी दर पड़िया मंगेर प्रभ आराधना बहुड़ न जनमड़िया भोग सुखारण व्यापई कंठ मिलिया हर नाह मन विद्या चरणार बिंद दर्शन लगड़ा साहो ओट गोविंद गोपाल राय सेवा स्वामी लाहो क्या पोहे न सकई मिल साधु गुण गाहो जहते उपजीत है मिली सच्ची प्रीत समाहो कर गहलीनी पार ब्रह्म बहुड़ न बिछुड़िया हो बार जोय लख देरिया हर सज्जन अगम अथाहो अगाहो शरण पई नारायण नानक दर पैया हो सुख सुहमदा सर्व सुख जिस दुख से वे परवाह माग मजन सुन साधुआ धूड़ी कर स्नान सरका नाम तिहाय सुन सब नानो कर दान जन्म कर्म मल उत्तर मन से जाए गुमान काम क्रोध न मोहिया बिलसै दो बसवान सच्चा मार्ग चल दिया उत्पत करे जहान अठसठ तीर्थ सगल पुन जी दया परवान जिसनों देवै दया कर सोई पुरख सुदान जिना मिलिया प्रभ अपना नानक तिन कुर्बान माघ सुचे से कांडिय है जिन पूरा गुर मेहरबान फलगुण आनंद पुकार जिना हर सज्जन सज्जन प्रगटे आए संत सहाय राम के कर कृपा दिया मिलाए शेष सुहावी सर्व सुख हुन दुखा ना ही जाए उस पुन्नी वड़भागणी वर पाया हर जाए मिल सहिया मंगल गावही गीत गोविंद अदाए ਹਰ ਗ੍ਰਿਹਾ ਅਵਰਨ ਦਿਸਈ ਕੋਈ ਦੂਜਾ ਲਗਨ ਲਾਏ ਹਰਤ ਪਰਤ ਸਵਾਰਿਓਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਗਨ ਨਗਨ ਮੈਂ ਧਾਏ ਵਿਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਹਰ ਗੁਣ ਨਿਤ ਸਲਾਹੀਐ ਜਿਸਨੋ ਤਿਨ ਨਾਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸਚ ਖੜੇ ਸਰਬ ਸੁਖਾਨੰਦ ਚਰਨ ਹਰ ਭੋਜਨ ਵਿਗਮਤ ਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹੇਜਰੇ ਮੂੜ ਗਏ ਦਵਦਾਨ ਤੇ ਪੂਰਨ ਸਚ ਭਰੇ ਆਰ ਬ੍ਰਹਮ ਪ੍ਰਭ ਸੇਵਜ ਰੇ ਮਨ ਅੰਤਰ ਏਕ ਧਰੇ ਮਾਹ ਦਿਵਸ ਮੂਰਤ ਭਰੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹੋ ਹਰੇ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੈ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸਨ ਗਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਤਪੇ ਨਾਰਾਇਣੈ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਗਰੰਨ ਸੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਹੈ ਧੰਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ
ਸਾਰੀ ਸੰਗਤ ਗੁਰੂ ਮਹਾਰਾਜ ਦੇ ਦੌਰ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਆਨੰਦ ਮਾਣ ਰਹੀ ਹੈ। ਪੰਜਾਂ ਬਾਣੀਆਂ ਦੇ ਨਿਤਨੇ ਹੋਏ ਹਨ। ਹਰ ਐਤਵਾਰ ਨੂੰ ਨਾਮ ਸਿਮਰਨ ਤੇ ਉਪਰੰਤ ਆਸਰ ਦੀ ਵਾਰ ਤੇ ਕੀਰਤਨ ਹੁੰਦੇ ਹਨ। ਸਤਿਗੁਰਾਂ ਦੀ ਕਿਰਪਾ ਨਾਲ ਆਸਰ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਬਾਰਾਂ ਮਾਹ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਕਿਉਂਕਿ ਅੱਜ ਦੇਸ਼ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਜੋ ਪੁਰਾਤਨ ਦੇਸੀ ਸਾਲ ਬਿਕਰਮੀ ਸੰਮਤ ਔਰ ਨਾਨਕ ਸ਼ਾਹੀ ਸੰਮਤ ਉਹ ਇਹਨਾਂ ਮਹੀਨਿਆਂ ਦੁਆਰਾ ਹੀ ਚੱਲਦਾ ਹੈ। ਇਹ ਜਿਹੜੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਅੰਗਰੇਜ਼ੀ ਸਨ ਈਸਵੀ ਸੰਨ ਦੇ ਨਾਲ ਸੰਬੰਧਿਤ ਮਹੀਨੇ ਹਨ, ਜਿਹੜੇ ਅੰਗਰੇਜ਼ਾਂ ਦਾ ਰਾਜ ਹਿੰਦੁਸਤਾਨ ਵਿੱਚ ਆਉਣ ਤੋਂ ਬਾਅਦ ਪ੍ਰਚਲਿਤ ਹੋਏ ਹਨ। ਹੁਣ ਆਪਣੇ ਇੰਡੀਆ ਵਿੱਚ ਵੀ ਇਹ ਅੰਗਰੇਜ਼ੀ ਤਰੀਕਾਂ ਲੋਕਾਂ ਨੂੰ ਯਾਦ ਰਹਿੰਦੀਆਂ ਨੇ, ਪਰ ਅੱਜ ਤੋਂ 25-30 ਸਾਲ ਪਹਿਲਾਂ ਤੱਕ ਵੀ ਐਸੀਆਂ ਮਾਈਆਂ ਔਰ ਬਜ਼ੁਰਗ ਜਿਉਂਦੇ ਸਨ, ਯਾਨੀ ਸਾਡੇ ਤੋਂ ਪਹਿਲੀ ਜਿਹੜੀ ਪੀੜ੍ਹੀ ਸੀ ਸਾਡੇ ਦਾਦੇ ਦਾਦੀਆਂ ਉਹਨਾਂ ਨੂੰ ਅੰਗਰੇਜ਼ੀ ਤਰੀਕ ਘੱਟ ਯਾਦ ਹੁੰਦੀ ਸੀ ਅਤੇ ਉਹਨਾਂ ਨੂੰ ਦੇਸੀ ਤਰੀਕ ਪੁੱਛਦੇ ਹੁੰਦੇ ਸੀ। ਅੱਜ ਦੇਸੀ ਦੀ ਕਿੰਨੀ ਤਰੀਕ ਹੋ ਗਈ ਹੈ ਉਹ ਯਾਦ ਰੱਖਦੇ ਸਨ, ਕਿੰਨਾ ਜੇਠ ਹੋ ਗਿਆ ਕਿੰਨੇ ਹਾਰਡ ਹੋ ਗਏ ਪਹਿਲਾਂ ਹੀ ਪ੍ਰਚਲਿਤ ਹੁੰਦੇ ਸਨ ਅਤੇ ਸਾਰਾ ਕੰਮ ਜਿਹੜਾ ਸੀ ਲੋਕਾਂ ਦਾ ਇਹਨਾਂ ਡੇਟਾਂ ਦੇ ਹਿਸਾਬ ਨਾਲ ਚੱਲਦਾ ਸੀ। ਵਿਆਹ ਸ਼ਾਦੀਆਂ ਦੇ ਕਾਰਡ ਜਿਹੜੇ ਛੱਪਦੇ ਸਨ ਉਹਨਾਂ ਵਿੱਚ ਵੀ ਹੁਣ ਤੱਕ ਦੇਸੀ ਤਰੀਕ ਨਾਲ ਚੱਲਦੇ ਸਨ ਔਰ ਦੇਸੀ ਤਰੀਕ ਹੀ ਲੋਕਾਂ ਨੂੰ ਯਾਦ ਹੁੰਦੇ ਸੀ। ਜਦੋਂ ਗੁਰੂ ਅਰਜਨ ਦੇਵ ਜੀ ਦਾ ਸਮਾਂ ਸੀ ਉਦੋਂ ਤਾਂ ਬਿਲਕੁਲ ਅੰਗਰੇਜ਼ੀ ਤਰੀਕ ਆਉਣੀਆਂ ਹੀ ਨਹੀਂ ਸਨ ਹਿੰਦੁਸਤਾਨ ਵਿੱਚ, ਅੰਗਰੇਜ਼ੀ ਤਰੀਕਾਂ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਉਹ ਇੱਥੇ ਆਉਣਗੀਆਂ ਜਾਂ ਨਹੀਂ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਸਾਰੀ ਸੰਗਤ ਨੇ ਬੇਨਤੀ ਕੀਤੀ, ਅੰਮ੍ਰਿਤਸਰ ਦੇ ਸਰੋਵਰ ਦੇ ਆਪਾਂ ਜਦੋਂ ਦੀਵਾਨ ਹਾਲ ਜਾਈਏ ਮੰਜੀ ਸਾਹਿਬ ਜਿੱਥੇ ਕਥਾ ਹੁੰਦੀ ਹੈ, ਲੰਗਰ ਹਾਲ ਦੇ ਸਾਹਮਣੇ ਦੀਵਾਨ ਹਾਲ ਹੈ, ਇੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ, ਉੱਥੇ ਉਸ ਦੀਵਾਨ ਹਾਲ ਦੇ ਅੰਦਰ ਵੜਨ ਲੱਗਿਆਂ ਸੱਜੇ ਹੱਥ ਇੱਕ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ, ਉੱਥੇ ਇੱਕ ਪਾਲਕੀ ਬਣੀ ਹੋਈ ਹੈ। ਉਹ ਪਾਲਕੀ ਇਸ ਗੱਲ ਦੀ ਯਾਦ ਹੈ ਕਿ ਗੁਰੂ ਅਰਜਨ ਦੇਵ ਜੀ ਇੱਥੇ ਬੈਠਿਆ ਕਰਦੇ ਸਨ। ਉੱਥੇ ਗੁਰੂ ਅਰਜਨ ਦੇਵ ਜੀ ਬੈਠ ਕੇ ਉੱਥੇ ਪਹਿਲਾਂ ਬਗੀਚਾ ਹੁੰਦਾ ਸੀ, ਹੁਣ ਤਾਂ ਉੱਥੇ ਦੀਵਾਨ ਹਾਲ ਬਣਿਆ। ਪਹਿਲਾਂ ਬਾਗ ਹੁੰਦਾ ਸੀ, ਗੁਰੂ ਕਾ ਬਾਗ ਕਹਿੰਦੇ ਸਨ, ਫੁੱਲ ਬੂਟੇ ਲੱਗੇ ਹੁੰਦੇ ਸਨ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਸਨ। ਬਾਅਦ ਵੀ 250 ਸਾਲ 300 ਸਾਲ ਉਹ ਬਗੀਚਾ ਕਾਇਮ ਰਿਹਾ ਹੈ। ਜਦੋਂ ਕਿਤੇ ਸਾਧੂ ਮਹਾਤਮਾ ਅੰਮ੍ਰਿਤਸਰ ਆਉਂਦੇ ਸੀ, ਉਸ ਬਗੀਚੇ ਠਹਿਰਦੇ ਸੀ, ਕਥਾ ਉੱਥੇ ਹੁੰਦੀ ਸੀ। ਹੁਣ ਵੀ ਉੱਥੇ ਹੀ ਕਥਾ ਹੁੰਦੀ ਹੈ ਅਨੰਦੀ ਸਾਹਿਬ ਦੀਵਾਨ ਹਾਲ ਵਿੱਚ। ਨਵੇਂ ਜ਼ਮਾਨੇ ਨੂੰ ਮੁੱਖ ਰੱਖਦੇ ਹੋਇਆ ਹਾਲ ਬਣਾਇਆ ਤਾਂ ਕਿ ਮੀਂਹ ਕਣੀ ਵਿੱਚ ਵੀ ਕਥਾ ਜਿਹੜੀ ਰੁਕੇ ਨਾ। ਸੋ ਸਾਧ ਸੰਗਤ ਜੀ ਇਹ ਕਥਾ ਸਥਾਨ ਤੇ ਅਨੰਦੀ ਸਾਹਿਬ ਦੀਵਾਨ ਵਾਲੀ ਬਗੀਚੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਬੈਠੇ ਸਨ। ਸਾਰੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਮੁਸਲਮਾਨ ਆਪਣੇ ਤਰੀਕੇ ਨਾਲ ਮਹੀਨਾ ਸ਼ੁਰੂ ਕਰਦੇ ਨੇ, ਹਿੰਦੂ ਆਪਣੇ ਤਰੀਕੇ ਨਾਲ ਮਹੀਨਾ ਸ਼ੁਰੂ ਕਰਦੇ ਨੇ, ਕਿਉਂਕਿ ਜਿਸ ਦਿਨ ਮਹੀਨਾ ਚੜ੍ਹਦਾ ਹਰ ਕੋਈ ਸੋਚਦਾ ਮੈਂ ਗੁਰਦੁਆਰੇ ਜਾਵਾਂ, ਮੰਦਰ ਜਾਵਾਂ, ਧਰਮ ਸਥਾਨ ਤੇ ਜਾਵਾਂ, ਪਰਮਾਤਮਾ ਦੀ ਮੈਂ ਆਸ਼ੀਰਵਾਦ ਲਵਾਂ ਤਾਂ ਕਿ ਆਉਣ ਵਾਲਾ ਟਾਈਮ ਜਿਹੜਾ ਮਹੀਨਾ ਉਹ ਸੁੱਖਾਂ ਦਾ ਬਤੀਤ ਹੋਵੇ। ਮੁਸਲਮਾਨਾਂ ਦੇ ਹਿਜਰੀ ਸਨ ਦੇ ਵੀ ਵੱਖਰੇ ਮਹੀਨੇ ਨੇ, ਉਹ ਵੀ ਆਪਣੇ ਮਹੀਨੇ ਦੀ ਸ਼ੁਰੂਆਤ ਮਸੀਤ ਵਿੱਚ ਜਾ ਕੇ ਕੁਰਾਨ ਦਾ ਪਾਠ ਕਰਕੇ ਜਾਂ ਨਮਾਜ਼ ਪੜ੍ਹ ਕੇ ਸ਼ੁਰੂ ਕਰਦੇ। ਅਸੀਂ ਗੁਰੂ ਦੇ ਸਿੱਖਾਂ, ਸਾਨੂੰ ਕੀ ਹੁਕਮ ਹੈ, ਅਸੀਂ ਕਿਹੜੇ ਤਰੀਕੇ ਨਾਲ ਮਹੀਨਾ ਸ਼ੁਰੂ ਕਰੀਏ? ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਵੀ ਜਿਸ ਦਿਨ ਮਹੀਨਾ ਹੋਵੇ ਸੰਗਰਾਂਦ ਹੋਵੇ ਉਸ ਦਿਨ ਤੁਸੀਂ ਗੁਰੂ ਘਰ ਇਕੱਠੇ ਹੋਇਆ ਕਰੋ, ਰਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਰੱਖਿਆ ਕਰੋ ਤੇ ਚਾਰੇ ਪਾਸੇ ਬੈਠ ਕੇ ਕੀਰਤਨ ਕਰਿਆ ਕਰੋ, ਪਰਮਾਤਮਾ ਦੀ ਸਿੱਖ ਸਲਾਹ ਕਰਿਆ ਕਰੋ, ਪਰਮੇਸ਼ਵਰ ਦਾ ਨਾਮ ਜਪਿਆ ਕਰੋ। ਗੁਰੂ ਨਾਨਕ ਦੇ ਘਰ ਵਿੱਚ ਹੋਰ ਕੋਈ ਫੋਕਟ ਕਰਨ ਕਾਂਡ ਨਹੀਂ ਹੈ, ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਉੱਤੇ ਪਰਮਾਤਮਾ ਦੀ ਉਸਤਤ ਹੈ। ਉਹ ਦੀ ਉਸਤਤ ਕਰੋ, ਕੀਰਤਨ ਕਰੋ ਤੇ ਨਾਲ ਗੁਰੂ ਨਾਨਕ ਦੇਵ ਜੀ ਨੇ ਸਾਰੀ ਰਾਗ ਦੇ ਅੰਦਰ ਇੱਕ 12ਵਾਂ ਉਚਾਰਿਆ, ਤੁਸੀਂ ਉਸ 12ਵਾਂ ਦੀ ਕਥਾ ਕਰ ਲਿਆ ਕਰੋ, ਪਾਠ ਕਰ ਲਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਫਰਮਾਉਂਦੇ ਹੋ ਬਿਲਕੁਲ ਠੀਕ ਹੈ, ਅਸੀਂ ਉਸ ਦਿਨ ਕਰਾਂਗੇ। ਪਰ ਇੱਕ ਹੋਰ ਬੇਨਤੀ ਇਹ ਹੈ ਕਿ ਜਿਹੜਾ ਆਪ ਜੀ ਨੇ ਹੁਕਮ ਲਾਇਆ ਵੀ ਤੁਖਾਰੀ ਰਾਗ ਦਾ 12ਵਾਂ ਗੁਰੂ ਨਾਨਕ ਦੇਵ ਜੀ ਵਾਲਾ, ਉਹਦੇ ਅਰਥ ਜਿਹੜੇ ਹਨ ਬੜੇ ਉੱਚੇ ਹਨ, ਬਹੁਤ ਮਹਿੰਗੇ ਹਨ। ਉਹਦੇ ਅਰਥ ਜਿਹੜੇ ਨੇ ਹਰ ਬੰਦੇ ਨੂੰ, ਘੱਟ ਪੜ੍ਹੇ ਬੰਦੇ ਨੂੰ ਨਹੀਂ ਸਮਝ ਆਉਂਦੇ। ਉਹਦੀ ਜਿਹੜੀ ਅਵਸਥਾ ਹੈ ਬਹੁਤ ਉੱਚੀ, ਗੁਰੂ ਨਾਨਕ ਸਾਹਿਬ ਜੀ ਨੇ ਬੜੇ ਉੱਪਰਲੇ ਤਲ ਦੇ ਉੱਪਰਲੇ ਲੈਵਲ ਤੇ ਜਾ ਕੇ ਬਾਣੀ ਉਚਾਰੀ ਹੈ। ਆਪ ਜੀ ਕੋਈ ਐਸਾ 12ਵਾਂ ਉਚਾਰਨ ਕਰ ਦਿਓ ਜਿਹੜਾ ਸਾਨੂੰ ਘੱਟ ਪੜ੍ਹੇ ਲਿਖਿਆਂ ਨੂੰ ਵੀ ਸਮਝ ਆ ਜਾਵੇ। ਜਿਨ੍ਹਾਂ ਦੀ ਬੁੱਧੀ ਥੋੜੀ ਹੈ, ਸਾਨੂੰ ਸਮਝ ਨਹੀਂ, ਉਹਨਾਂ ਨੂੰ ਵੀ ਮਹਾਰਾਜ ਉਹ 12ਵਾਂ ਜਿਹੜਾ ਉਹ ਸਮਝ ਆ ਗਿਆ। ਜੇ ਕੋਈ ਪਾਠ ਕਰੇ ਤੇ ਪਾਠ ਕਰਕੇ ਸਮਝ ਆ ਜਾਵੇ, ਕੋਈ ਕਥਾ ਵਾਲਾ ਨਾਮ ਵੀ ਹੋਵੇ ਤਾਂ ਵੀ ਸਮਝ ਆ ਜਾਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ ਜੋ ਪਹਿਲੀ ਪਾਤਸ਼ਾਹੀ ਦਾ 12ਵਾਂ ਤੁਖਾਰੀ ਰਾਗ ਵਿੱਚ ਸੀ, ਉਹਦੇ ਅਰਥਾਂ ਨੂੰ ਵਿੱਚ ਰੱਖਿਆ, ਭਾਵ ਉਹੀ ਰੱਖੇ, ਬੋਲੀ ਬੜੀ ਸੌਖੀ ਕਰ ਦਿੱਤੀ, ਸਮਾਜ ਰਾਗ ਵਿੱਚ ਇਹ ਦੂਸਰਾ 12ਵਾਂ ਉਚਾਰਿਆ। ਇਹ 2 12ਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ, 2 ਹੀ 10ਵੇਂ ਪਾਤਸ਼ਾਹ ਦੀ ਬਾਣੀ ਚ ਆਉਂਦੇ ਨੇ। ਸੋ ਇਹਨਾਂ 12ਵਾਂ ਦੇ ਵਿੱਚ ਮਹਾਰਾਜ ਨੇ ਨਕਸ਼ਾ ਇਹ ਬੰਨਿਆ ਹੈ, ਇੱਕ ਇਸਤਰੀ ਆਪਣੇ ਘਰ ਬੈਠੀ ਹੈ ਤੇ ਉਹਦਾ ਪਤੀ ਪ੍ਰਦੇਸ਼ ਗਿਆ, ਉਹਦਾ ਵਿਛੋੜਾ ਪਿਆ ਹੋਇਆ ਤੇ ਉਹ ਆਪਣੇ ਪਤੀ ਨੂੰ ਚੁੱਠੀਆਂ ਘੱਲਦੀ ਹੈ, ਔਸੀਆਂ ਪਾਉਂਦੀ ਹੈ, ਕਾਵਾਂ ਨੂੰ ਉਡਾਉਂਦੀ ਹੈ ਕਿ ਮੇਰਾ ਪਤੀ ਘਰ ਆ ਜਾਵੇ। ਜੀਵ ਕੇ ਜਿਹੜੀ ਆਤਮਾ ਹੈ ਇਹ ਤਾਂ ਇਸਤਰੀ ਹੈ ਤੇ ਜਿਹੜਾ ਪਰਮਾਤਮਾ ਉਹ ਪਤੀ ਹੈ। ਇਹ ਜੀ ਅਜੀਬ ਆਤਮਾ ਪਰਮਾਤਮਾ ਤੋਂ ਵਿਛੜੀ ਕਿਵੇਂ ਹੈ? ਕਹਿੰਦੇ ਕਿਰਤ ਕਰਮ ਕੇ ਵਿਛੜੇ, ਜੋ ਇਹਨੇ ਕੰਮ ਕੀਤੇ ਮਾੜੇ ਚੰਗੇ ਉਹਨਾਂ ਕਰਮਾਂ ਕਰਕੇ ਪਰਮਾਤਮਾ ਤੋਂ ਵਿਛੜੀ, ਹੋਰ ਕੋਈ ਗੱਲ ਨਹੀਂ। ਅਰਦਾਸ ਇਹ ਕਰਦੀ ਹੈ ਵੀ ਕਿਰਪਾ ਕਿਰਪਾ ਮੈਨੂੰ ਰਾਮ, ਵਾਹਿਗੁਰੂ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲੈ, ਤੇਰੇ ਦਰਸ਼ਨ ਹੋ ਜਾਣ। ਚਾਰ ਪੁੱਟ ਪਹਿਲੇ ਸਰਨੇ ਥੱਕ ਆਏ ਪੜ੍ਹ ਕੇ ਸੁਣ, ਸਾਰੀ ਦੁਨੀਆਂ ਚ ਦੇਖਿਆ ਭਟਕ ਭਟਕ ਕੇ, ਸ਼ਾਂਤੀ ਕਿਤੇ ਨੀ ਮਿਲੀ, ਕਿਤੇ ਸੁੱਖ ਨੀ ਮਿਲਿਆ, ਹੁਣ ਥੱਕ ਕੇ ਹਾਰ ਕੇ ਤੇਰੀ ਸ਼ਰਨ ਵਿੱਚ। ਇਸ ਤਰ੍ਹਾਂ ਫਿਰ ਜਦੋਂ ਅਰਦਾਸਾਂ ਕਰਦੀ ਹੈ ਨਾ, ਜਿੱਥੇ ਉਡੀਕਦੀ ਹੈ ਤੇ ਪਿਆਰ ਪ੍ਰਭੂ ਨਾਲ ਇੱਦਾਂ ਹੋ ਜਾਂਦਾ, ਫਿਰ ਇਹਦੀ ਜਿਹੜੀ ਅੰਦਰ ਦੀ ਅਵਸਥਾ ਨਾ, ਉਹਦਾ ਲੈਵਲ ਥੋੜਾ 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 ਵਧਣਾ ਸ਼ੁਰੂ ਹੋ ਜਾਂਦਾ। ਉਹ ਜਿਵੇਂ ਸਕੂਲ ਚ ਬੱਚਾ ਪੜ੍ਹਦਾ ਹੈ, ਪਹਿਲੀ ਕਲਾਸ ਫਿਰ ਦੂਜੀ ਫਿਰ ਤੀਜੀ, ਇਸ ਤਰ੍ਹਾਂ ਦਾ ਲੈਵਲ ਜਿਹੜਾ ਪੜ੍ਹਾਈ ਦਾ ਵਧਦਾ ਜਾਂਦਾ। ਏਦਾਂ ਹੀ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਤਾਂ ਸਾਡਾ ਅੰਦਰਲਾ ਲੈਵਲ ਜਿਹੜਾ ਹੈ ਨਾ, ਉਹ ਵਧਣਾ ਸ਼ੁਰੂ ਹੁੰਦਾ। ਉਹ ਬਾਰਾਂ ਮਹੀਨਿਆਂ ਦੇ ਵਿੱਚ ਮਹਾਰਾਜ ਨੇ ਬਿਆਨ ਕੀਤਾ, ਚੇਤ ਗੋਬਿੰਦ ਰਾਧੀ ਹੈ, ਚੇਤ ਦੇ ਮਹੀਨੇ ਪਰਮਾਤਮਾ ਦੀ ਆਰਾਧਨਾ ਕਰੀਏ, ਬੜਾ ਆਨੰਦ ਆਏਗਾ। ਅਗਲੀ ਵਿਸਾਖ ਦੀ ਗੱਲ, ਵਿਸਾਖ ਮਹਾਰਾਜ ਕਹਿੰਦੇ ਵਿਸਾਖ ਕਿਉਂ ਵੱਧਦੀ ਹੈ, ਜਿਹਨਾਂ ਪ੍ਰੇਮ ਵਿੱਚੋਂ ਜਿਨ੍ਹਾਂ ਨੂੰ ਪਰਮਾਤਮਾ ਦੇ ਪਿਆਰ ਦਾ ਵਿਛੋੜਾ ਲੱਗਾ ਹੋਇਆ, ਪ੍ਰਾਣ ਜਿਹੜੇ ਵਾਹਿਗੁਰੂ ਦੇ ਪ੍ਰੇਮ ਚ ਖਾਲੀ ਹਨ, ਉਹਨਾਂ ਨੂੰ ਢਿੱਲ ਕਿਵੇਂ ਆਏਗੀ? ਉਹਨਾਂ ਦੇ ਅੰਦਰ ਤੇ ਵਾਢੀ ਪੈਂਦੀ, ਜਿਵੇਂ ਆਪਾਂ ਸਾਰੇ ਪੰਜਾਬ ਚੋਂ ਆਏ ਹਾਂ, ਪੰਜਾਬ ਦੇ ਵਿੱਚ ਕਣਕਾਂ ਵੱਢੀਆਂ ਜਾਂਦੀਆਂ ਵਿਸਾਖ ਦੇ। ਮਹਾਰਾਜ ਕਹਿੰਦੇ ਜਿਵੇਂ ਕਣਕਾਂ ਨੂੰ ਵਾਢੀ ਪੈਂਦੀ, ਏਦਾਂ ਸਾਡੇ ਅੰਦਰ ਵੀ ਦਸਤੀ ਫਿਰਦੀ ਹੈ ਮਨ ਨੂੰ ਵੀ। ਜੇ ਪਰਮਾਤਮਾ ਤੋਂ ਵਾਹਿਗੁਰੂ ਤੋਂ ਟੁੱਟੇ ਹੋਈਏ ਨਾ, ਮਨ ਦੁਖੀ ਰਹਿੰਦਾ, ਪਰੇਸ਼ਾਨ ਰਹਿੰਦਾ, ਹੰਕਾਰ ਨਾਲ, ਕ੍ਰੋਧ ਨਾਲ, ਈਰਖਾ ਨਾਲ ਮਨ ਸੜਦਾ ਰਹਿੰਦਾ। ਤੇ ਜਦੋਂ ਗੁਰੂ ਮਹਾਰਾਜ ਦੀ ਸ਼ਰਨ ਆ ਜਾਈਏ, ਮਹਾਰਾਜ ਮੇਲ ਲੈਣ ਆਪਣੇ ਨਾਲ, ਤੇ ਉਹ ਵਾਢੀ ਜਿਹੜੀ ਖਤਮ ਹੋ ਜਾਂਦੀ ਹੈ। ਹੁਣ ਆਇਆ ਜੇਠ ਦਾ ਮਹੀਨਾ, ਸਾਲ ਦੇ ਵਿੱਚ ਸਭ ਤੋਂ ਜਿਹੜਾ ਸਖਤ ਮਹੀਨਾ ਮੰਨਿਆ ਜਾਂਦਾ, ਉਹ ਸੂਰਜ ਜਦੋਂ ਧਰਤੀ ਨੂੰ ਸਾੜਦਾ ਹੈ ਬਹੁਤ ਜ਼ਿਆਦਾ, ਉਹ ਕਹਿੰਦੇ ਜੇਠ ਦਾ ਮਹੀਨਾ ਹੁੰਦਾ। ਜੇਠ ਦੇ ਮਹੀਨੇ ਵਿੱਚ ਉਹਨਾਂ ਨੂੰ ਸ਼ਾਂਤੀ ਹੁੰਦੀ ਹੈ ਜਿਹੜੇ ਵਾਹਿਗੁਰੂ ਨਾਲ ਜੁੜਦੇ ਹੈ। ਵਾਹਿਗੁਰੂ ਅਕਾਲ ਪੁਰਖ ਨਾਲ ਜਿਹੜੇ ਜੁੜ ਜਾਂਦੇ ਨੇ, ਉਹਨਾਂ ਨੂੰ ਜੇਠ ਦੇ ਮਹੀਨੇ ਚ ਸੁੱਖ ਮਿਲਦਾ। ਆਓ ਆਪਾਂ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ।
ਮਹਾਰਾਜ ਜੀ ਕਹਿੰਦੇ ਆ ਜੇਠ ਦਾ ਮਹੀਨਾ, ਜੇਠ ਦੇ ਕਈ ਅਰਥ ਨੇ ਸਾਧ ਸੰਗਤ ਜੀ, ਜੇਠ ਮਹੀਨਾ ਵੀ ਹੈ, ਜੇਠ ਵੱਡੇ ਨੂੰ ਵੀ ਕਹਿੰਦੇ। ਪੰਜਾਬੀ ਦੇ ਵਿੱਚ ਵੱਡੇ ਪੁੱਤਰ ਨੂੰ ਜੇਠਾ ਪੁੱਤਰ ਕਹਿੰਦੇ। ਘਰ ਦੇ ਵਿੱਚ ਕਿਸੇ ਦੇ ਚਾਰ ਪੰਜ ਸੱਤ ਪੁੱਤਰ ਹੋਣ, ਤਾਂ ਜਿਹੜਾ ਵੱਡਾ ਹੁੰਦਾ ਉਹਨੂੰ ਜੇਠਾ ਕਹਿੰਦੇ ਆ, ਤਾਂ ਕਿ ਉਹਦਾ ਉਹ ਸਾਰਿਆਂ ਦੇ ਉੱਤੇ ਉਹਦਾ ਹੁਕਮ ਚੱਲਦਾ। ਕਹਿੰਦੇ ਵੱਡਾ ਪੁੱਤਰ ਜਿਹੜਾ ਹੁੰਦਾ ਉਹ ਪਿਓ ਦੇ ਬਰਾਬਰ ਹੁੰਦਾ, ਵੱਡੇ ਭਾਈ ਨੂੰ ਵੀ ਛੋਟੇ ਭਾਈ ਪਿਤਾ ਦੇ ਸਮਾਨ ਸਮਝਦੇ, ਉਹਦਾ ਕਹਿਣਾ ਮੰਨਦੇ ਆ, ਉਹਦੇ ਹੁਕਮ ਵਿੱਚ ਚੱਲਦੇ ਆ, ਤੇ ਉਹ ਸਾਰੇ ਘਰ ਦੇ ਵਿੱਚ ਮੋਹਰੀ ਹੁੰਦਾ, ਮੁਖੀ ਹੁੰਦਾ। ਪਹਿਲੇ ਜ਼ਮਾਨੇ ਦੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀ, ਉਹ ਆਪਣਾ ਰਾਜ ਭਾਰ ਵੀ ਆਪਣੇ ਵੱਡੇ ਪੁੱਤਰ ਨੂੰ ਦਿਆ ਕਰਦੇ ਸੀ, ਬਾਕੀ ਛੋਟੇ ਜਿਹੜੇ ਹੁੰਦੇ ਸਨ ਉਹਦੇ ਨਾਲ ਟਾਈਮ ਪਾਸ ਕਰਦੇ ਸਨ। ਕੋਈ ਵਜ਼ੀਰ ਬਣ ਜਾਂਦਾ ਸੀ, ਕੋਈ ਮੰਤਰੀ, ਕੋਈ ਸੈਨਾਪਤੀ, ਕੋਈ ਹੋਰ, ਪਰ ਵੱਡਾ ਜਿਹੜਾ ਰਾਜਾ ਹੁੰਦਾ ਸੀ ਉਹ ਵੱਡਾ ਪੁੱਤਰ ਹੀ ਬਣਦਾ ਸੀ। ਔਰ ਜਿਹੜੀਆਂ ਘਰ ਦੀਆਂ ਦੋਵਾਂ ਧੀਆਂ ਹੁੰਦੀਆਂ ਸਨ, ਛੋਟੀਆਂ ਭਰਾਵਾਂ ਦੀਆਂ ਪਤਨੀਆਂ ਹੋ ਗਈਆਂ, ਉਸ ਵੱਡੇ ਦਾ ਸਤਿਕਾਰ ਉਹਨੂੰ ਜੇਠ ਵੀ ਕਹਿੰਦੇ ਸਨ, ਤੇ ਉਹਦੇ ਪੈਰਾਂ ਤੇ ਮੱਥਾ ਟੇਕਦੀਆਂ ਸਨ। ਇੱਥੇ ਦਾ ਤਾਂ ਹੁਣ ਸਾਰਾ ਹੀ ਉਹ ਕਲਚਰ ਹੀ ਬਦਲ ਗਿਆ, ਸਹੁਰੇ ਤੋਂ ਜੇਠ ਤੋਂ ਘੁੰਡ ਵੀ ਕੱਢਦੀਆਂ ਸਨ। ਇਹ ਆਪਾਂ ਦੇਖਿਆ ਸਾਡੇ ਅੱਜ ਤੋਂ ਕੋਈ 30 ਸਾਲ ਪਹਿਲਾਂ ਪਿੰਡਾਂ ਵਿੱਚ ਇਹ ਰਿਵਾਜ ਸੀਗਾ। ਹੁਣ ਅਗਲਿਆਂ ਨੂੰ ਤਾਂ ਨੀ ਪਤਾ ਲੱਗਣਾ, ਜਿਹੜੀ ਆ ਨਵੀਂ ਪੀੜ੍ਹੀ ਉਹਨਾਂ ਨੂੰ ਵੀ ਪਤਾ ਹੋਣਾ ਵੀ ਕੀ ਹੁੰਦਾ ਸੀ, ਪਰ ਰਿਵਾਜ ਇਹ ਸੀਗਾ ਜਿਹੜਾ ਜੇਠ ਸੀਗਾ ਉਹਦੇ ਤੋਂ ਛੋਟੀਆਂ ਭਰਜਾਈਆਂ ਘੁੰਡ ਕੱਢਦੀਆਂ ਸੀ, ਉਦੋਂ ਪੈਰੀ ਨੱਤ ਕਰਦੀਆਂ ਸੀ, ਉਹਦਾ ਡਰ ਮੰਨਦੇ ਸਾਹਮਣੇ ਉੱਚਾ ਨਹੀਂ ਸੀ ਬੋਲਦੇ। ਇੱਦਾਂ ਦਾ ਕਲਚਰ ਸੀਗਾ ਸਮਾਜ ਸਾਡਾ, ਪੰਜਾਬ ਦਾ, ਸਾਰੇ ਹਿੰਦੁਸਤਾਨ ਦਾ। ਤੋਂ ਮਹਾਰਾਜ ਕਹਿੰਦੇ ਕਿ ਜੇਠ ਜਿਹੜਾ ਹੈ ਪਰਮੇਸ਼ਵਰ ਹੈ, ਆਖੋ ਸ੍ਰੀ ਵਾਹਿਗੁਰੂ। ਪਰਮਾਤਮਾ ਵੱਡਾ ਹੈ, ਸਭ ਤੋਂ ਵੱਡਾ, ਜਿਹਨੂੰ ਆਪਾਂ ਵੱਡੇ ਪੁੱਤਰ ਨੂੰ ਜੇਠ ਕਹਿੰਦੇ ਹਾਂ ਨਾ, ਇੱਦਾਂ ਦੇ ਸਾਰਿਆਂ ਤੋਂ ਵੱਡਾ ਪਰਮੇਸ਼ਰ ਅਕਾਲ ਪੁਰਖ, ਉਹਦੇ ਨਾਲ ਜੁੜਨ ਦਾ ਜੁੜ ਜਾਣਾ, ਜੁੜਨ ਦਾ ਮਤਲਬ ਜੁੜ ਜਾਣਾ, ਲੀਨ ਹੋ ਜਾਣਾ, ਉਹਦੇ ਨਾਲ ਮਿਲ ਜਾਣਾ, ਲੋੜ ਹੀ ਹੈ ਇੱਛਾ ਕਰੀਏ ਮਿਲਣ ਦੀ ਉਹਨੂੰ, ਵੀ ਉਸ ਜੇਠ ਨੂੰ ਪਰਮਾਤਮਾ ਨੂੰ ਅਸੀਂ ਮਿਲਣਾ, ਸਾਡੀ ਉਹ ਅਪੀਲ ਮੰਜ਼ਿਲ ਉਹਦੀ ਹੈ, ਜੇ ਆਪਾਂ ਉਹਦੇ ਨਾਲ ਮਿਲ ਗਏ ਤੇ ਆਪਾਂ ਵੱਡੇ ਹੋ ਜਾਵਾਂਗੇ, ਨਹੀਂ ਤੇ ਆਪਾਂ ਛੋਟੇ ਰਹਾਂਗੇ ਆਖੋ ਸ੍ਰੀ। ਹਰ ਜੇਠ ਜੁੜਨ ਦਾ ਲੋੜੀਐ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ ਨਿਵਾਨ, ਜਿਸ ਦੇ ਅੱਗੇ ਸਾਰੇ ਨੀ ਹੁੰਦੇ, ਛੋਟੇ ਭਾਈ ਵੀ ਉਹਦੇ ਤੋਂ ਉਹਨੂੰ ਵੱਡਾ ਭਰਾ ਸਮਝਦੇ ਆ, ਤੇ ਛੋਟੀਆਂ ਭਰਜਾਈਆਂ ਵੀ ਉਹਨੂੰ ਮੱਥਾ ਟੇਕ ਦਿੰਦੀਆਂ, ਇਹ ਵੱਡਾ ਅਕਾਲ ਪੁਰਖ ਸਾਰਿਆਂ ਤੋਂ ਵੱਡਾ। ਉਹਨੂੰ ਜਿੰਨੇ ਦੇਵੀ ਦੇਵਤੇ ਹਨ ਸਾਰੇ ਮੱਥਾ ਟੇਕਦੇ, ਜਿੰਨੀਆਂ ਗੁਪਤ ਪ੍ਰਗਟ ਸ਼ਕਤੀਆਂ ਸਭ ਉਹਦੇ ਵਿੱਚ ਝੁਕਦੀਆਂ ਹਨ, ਚੰਦ ਸੂਰਜ ਨੂੰ ਨਮਸਕਾਰ ਕਰਦੇ, ਜਿੰਨੇ ਦੇਵਤੇ ਹਨ, ਉਹ ਚੰਦ ਹੈ, ਸੂਰਜ ਹੈ, ਧਰਤੀ ਹੈ, ਆਕਾਸ਼ ਹੈ, ਹਵਾ, ਪਾਣ, ਪਾਣੀ, ਸਭ ਉਹਦਾ ਜਸ ਬਣਾਉਂਦੇ ਨੇ, ਗਾਵਣ ਉਦਮਾ ਇੰਦਰ ਇੰਦਰ ਆਸਨ ਬੈਠੇ, ਦੇਵਤਿਆਂ ਅੰਦਰ ਨਾਲੇ, ਗਾਵਣ ਉਦਮਾ ਸਿੱਧ ਸਮਾਧੀ ਅੰਦਰ, ਗਾਵਣ ਉਦਮਾ ਸਾਧ ਵਿਚਾਰ, ਸਾਰੀ ਸ੍ਰਿਸ਼ਟੀ ਉਹਨੂੰ ਗਾ ਰਹੀ ਹੈ, ਉਹਦਾ ਜਸ ਗਾ ਰਹੀ ਹੈ। ਦਾਵਣ ਕਹਿੰਦੇ ਪੱਲਾ, ਦਾਮਨ ਪੱਲੇ ਲੱਗਣੇ, ਲੜ ਲੱਗ ਜਾਣਾ, ਉਸ ਵਾਹਿਗੁਰੂ ਸੱਜਣ ਤੇ ਲੜ ਲੱਗ ਜਾਵੇ ਕੋਈ, ਉਹਦਾ ਪੱਲਾ ਫੜ ਲਵੇ ਕੋਈ, ਉਸ ਪਰਮਾਤਮਾ ਦੀ ਓਟ ਕੋਈ ਤੱਕ ਲਵੇ, ਉਹਦਾ ਸਹਾਰਾ ਤੱਕ ਲਵੇ, ਉਹਨੂੰ ਫਿਰ ਕੋਈ ਖਤਰਾ ਨਹੀਂ ਹੁੰਦਾ, ਉਹ ਪਰਮਾਤਮਾ ਦੀ ਜਿਹੜਾ ਸ਼ਰਨ ਚਲਾ ਜਾਂਦਾ, ਪਰਮਾਤਮਾ ਨੂੰ ਆਪਣੀ ਸ਼ਰਨ ਚ ਪੂਰੀ ਪਨਾਹ ਦਿੰਦਾ ਤੇ ਉਹਨੂੰ ਕਿਸੇ ਦੂਜੇ ਦੇ ਹਵਾਲੇ ਨਹੀਂ ਕਰਦਾ, ਬੰਨ ਕੇ ਕਿਸੇ ਦੇ ਹਵਾਲੇ ਨਹੀਂ ਕਰਦਾ। ਸਤਿ ਸ੍ਰੀ ਅਕਾਲ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਕੁਝ ਬੰਦੇ ਇਹੋ ਜਿਹੇ ਸਨ ਜਿਨ੍ਹਾਂ ਨੂੰ ਮੌਕੇ ਦੇ ਬਾਅਦ ਸਰਸਾ ਜਹਾਨ ਨੇ ਵੱਲੋਂ ਗੋਲੀ ਦਾ ਆਦਰ ਸੀ, ਜਿੱਥੇ ਮਿਲ ਜਾਣ ਗੋਲੀ ਮਾਰ ਦੇ, ਇਹ ਬੰਦੇ ਨਜ਼ਰ ਨਹੀਂ ਆਉਣੇ ਚਾਹੀਦੇ, ਮਾਰ ਦੇ, ਪਰ ਉਹਨਾਂ ਵਿਚਾਰਿਆਂ ਨੂੰ ਕਿਤੇ ਕੋਈ ਪਨਾਹ ਨਹੀਂ ਸੀ ਦਿੰਦਾ, ਕੋਈ ਉਹਨਾਂ ਨੂੰ ਚੌਕੇ ਨੂੰ ਬਾਦਸ਼ਾਹ ਵੱਲੋਂ ਮੁੱਖ ਮੁੱਖੇ ਗੋਲੀ ਦਾ ਉਹਨੂੰ ਘਰ ਕੌਣ ਰੱਖੇ, ਉਹ ਸੱਚੇ ਪਾਤਸ਼ਾਹ ਦੀ ਸ਼ਰਨ ਆ ਗਏ ਤੇ ਗੁਰੂ ਸਾਹਿਬ ਜੀ ਨੇ ਆਖਿਆ ਕੋਈ ਨੀ ਆ ਜਾਓ ਗੁਰੂ ਘਰ ਸਹਾਰਾ, ਹੁਣ ਤੁਹਾਡੇ ਵੱਲ ਕੋਈ ਦੇਖ ਵੀ ਨਹੀਂ ਸਕਦਾ। ਇਹ ਐਸਾ ਬਲੀ ਸਤਿਗੁਰੂ ਹੈ ਜਿਹੜਾ ਕਿਸੇ ਨੂੰ ਸ਼ਰਨ ਵਾਲੇ ਨੂੰ ਬੰਨ ਕੇ ਦੂਜੇ ਦੇ ਹਵਾਲੇ ਨਹੀਂ ਕਰਦਾ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਿਸੇ ਨੂੰ, ਉਹ ਫਿਰ ਜਦੋਂ ਮਹਾਰਾਜ ਜੋਤੀ ਜੋ ਸਮਾਏ ਨਾ ਪਾਤਸ਼ਾਹ ਸ੍ਰੀ ਪਟਾਲਪੁਰੀ ਕੀਰਤਪੁਰ ਸਾਹਿਬ ਜੋਤੀ ਮਹਾਰਾਜਾਂ ਅੰਗੀਠਾ ਸਾਹਿਬ, ਜਦੋਂ ਸਤਿਗੁਰਾਂ ਦਾ ਅੰਗੀਠਾ ਬਚਿਆ ਨਾ, ਲਾਟਾਂ ਨਿਕਲੀਆਂ ਤੇ ਉਹ ਰਾਜਾ ਰਾਮ ਸਿੰਘ ਦਾ ਨਾਮ, ਰਾਜਾ ਸੀ ਰਾਜਪੂਤ ਸੀ, ਪਰ ਉਹ ਬਾਗੀ ਹੋ ਗਿਆ ਸੀ ਸ਼ਾਹਜਹਾਨ, ਉਹ ਬਾਗੀ ਹੋਣ ਕਰਕੇ ਵਿਚਾਰਾ ਉਹ ਦਰ ਬਦਰ ਭਟਕ ਕੇ ਗੁਰੂ ਘਰ ਆ ਗਿਆ, ਗੁਰੂ ਘਰ ਜਾ ਕੇ ਉਹਨੂੰ ਸ਼ਰਨ ਲੱਗੇ ਸੀ, ਤੇ ਉਹ ਰਾਜਾ ਜਿਹੜਾ ਸੀ ਨਾ ਰਾਜਾ ਰਾਮ, ਕਹਿੰਦੇ ਗੁਰੂ ਸਾਹਿਬ ਦੀ ਜਪਤੀ ਸਾਹਿਬ ਦਾ ਪਾਠ ਮਹਾਰਾਜ ਜੀ ਜਿੱਥੇ ਜਾਣੇ ਜਾਣੇ ਕਰੀ ਜਾਵੇ, ਉਹ ਪਰਿਕਰਮਾ ਕਰੇ, ਕਿਸੇ ਨੂੰ ਪਤਾ ਨਹੀਂ ਵੀ ਕੀ ਕਰੇਗਾ। ਜਦੋਂ ਜਪਤੀ ਸਾਹਿਬ ਪੂਰਾ ਹੋਇਆ, ਉਹਨੇ ਬਲਦੀ ਕਿਤਾਬ ਛਾਲ ਮਾਰ ਸ੍ਰੀ ਗੁਰੂ ਸਾਹਿਬ ਰਾਜਸਥਾਨ ਮਜ਼ਾਹਤ ਕਿਤਾਬ ਹੈ ਫਾਰਸੀ ਦੀ, ਉਸ ਵੇਲੇ ਮੁਹਸਿਨ ਪਾਣੀ ਉੱਥੇ ਹਾਜ਼ਰ ਸੀ ਹੈ ਜਿਹਨੇ ਕਿਤਾਬ ਲਿਖੀ ਹੈ, ਉਹ ਕਹਿੰਦਾ ਮੇਰੇ ਸਾਹਮਣੇ ਗੁਰੂ ਘਰ ਸਿੱਖ ਬਲਦੀ ਆ ਕੇ ਕਿਤਾਬ ਛਾਲ ਮਾਰ ਗਿਆ, ਸਭ ਹੈਰਾਨ ਹੋਏ, ਕਿਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰੇਮ ਹੋ ਗਿਆ ਸੀ, ਕਿਉਂਕਿ ਇਹੋ ਜਿਹੇ ਮਹਾਂਬਲੀ ਜਿਹਨਾਂ ਨੇ ਮੈਨੂੰ ਸ਼ਰਨ ਦਿੱਤੀ ਹੈ, ਇਹਨਾਂ ਦੇ ਹੁੰਦਿਆਂ ਮੈਂ ਬੜੇ ਸੁੱਖ ਦੇ ਦਿਨ ਬੈਠੇ ਹਾਂ, ਇਹਨਾਂ ਦੇ ਨਾਲ ਹੀ ਜਾਵਾਂਗਾ। ਸੋ ਸਾਧ ਸੰਗਤ ਜੀ, ਗੁਰੂ ਐਸਾ ਬਲੀ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਭਾਈ ਨੰਦ ਲਾਲ ਜੀ ਇਸੇ ਕਰਕੇ ਆਏ ਸਨ ਕਿ ਇਹਨਾਂ ਦੇ ਦਰਬਾਰ ਚ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਣਾ। ਔਰੰਗਜ਼ੇਬ ਨੇ ਆਰਡਰ ਕੀਤਾ ਸੀ ਕਿ ਨੰਦ ਲਾਲ ਨੂੰ ਮੁਸਲਮਾਨ ਬਣਾਓ। ਬਹਾਦਰ ਸ਼ਾਹ ਨੇ ਜਵਾਬ ਦੇ ਦਿੱਤਾ ਸੀ ਨੰਦ ਲਾਲ ਨੂੰ, ਮੈਂ ਤੇਰੀ ਹਿੰਮਤ ਨਹੀਂ ਕਰ ਸਕਦਾ, ਮੇਰੇ ਪਿਓ ਔਰੰਗਜ਼ੇਬ ਨੇ ਤੈਨੂੰ ਮੁਸਲਮਾਨ ਬਣਾਉਣਾ, ਹੁਣ ਤੂੰ ਸੋਚ ਕੇ ਕਿੱਥੇ ਜਾਏਗਾ। ਭਾਈ ਸਾਹਿਬ ਨੇ ਦੇਖਿਆ ਸੀ ਹਿੰਦੁਸਤਾਨ ਚ ਕੋਈ ਥਾਂ ਨਹੀਂ, ਪੂਰੇ ਹਿੰਦੁਸਤਾਨ ਦਾ ਕੋਈ ਰਾਜਾ ਮਹਾਰਾਜਾ ਕੋਈ ਨਵਾਬ ਕੋਈ ਚੌਧਰੀ ਕੋਈ ਥਾਂ ਇਹੋ ਜਿਹਾ ਨਹੀਂ ਜਿਹੜਾ ਔਰੰਗਜ਼ੇਬ ਤੋਂ ਬਾਕੀ ਹੋ ਕੇ ਮੈਨੂੰ ਪਨਾਹ ਦੇ ਦੇਵੇ। ਇੱਕੋ ਹੀ ਹੈ ਅਨੰਦਪੁਰ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਚ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ। ਸੋ ਗੁਰੂ ਸਾਹਿਬ ਦੀ ਸ਼ਰਨ ਪਾਈ ਨੰਦ ਲਾਲ ਜੀ ਆਏ ਸਨ। ਬਾਬਾ ਵੀਰ ਸਿੰਘ ਜੀ ਨਰਿੰਦਰਾ ਬਾਦੀਆਂ ਦੇ ਕੋਲ ਸਰਦਾਰ ਅਤਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਪਿਛੋੜਾ ਸਿੰਘ ਸ਼ਰਨ ਆਏ ਸਨ। ਸਾਧ ਸੰਗਤ ਜੀ, ਬਾਬਾ ਜੀ ਨੇ ਆਖਿਆ ਵੀ ਸ਼ਰਨ ਆਇਆ ਨੂੰ ਦੇਣਾ ਨਹੀਂ ਹੈ। ਪਿੱਛੇ 27 ਵਿਸਾਖ ਦੇ 3 ਦਿਨ ਹੀ ਹੋਏ ਨੇ, ਲੰਘੀ ਹੈ ਮੰਗਲਵਾਰ ਕਿ ਆਪਾਂ ਉਹਨਾਂ ਦੀ ਸ਼ਹੀਦੀ ਦਾ ਦਿਹਾੜਾ ਮਨਾਇਆ, ਵੀ ਕਿਵੇਂ ਬਾਬਾ ਵੀਰ ਸਿੰਘ ਜੀ ਆਪ ਸ਼ਹੀਦ ਹੋ ਗਏ, ਸੰਤ ਦੇ ਸਿੰਘ ਸ਼ਹੀਦ ਹੋ ਗਏ, ਪਰ ਸ਼ਰਨ ਆਇਆ ਨੂੰ ਡੋਗਰਿਆਂ ਦੇ ਹਵਾਲੇ ਨਹੀਂ। ਅਕਾਲ ਪੁਰਖ ਦਾ ਇਹ ਬਿਰਧ ਹੈ ਕਿ ਜਿਹੜਾ ਵੀ ਉਹਦੀ ਸ਼ਰਨ ਆ ਜਾਵੇ ਉਹਨੂੰ ਜਮਾਂ ਦੇ ਹਵਾਲੇ ਨਹੀਂ ਕਰਦਾ, ਤੇ ਜਮ ਉਸ ਬੰਦੇ ਨੂੰ ਨਹੀਂ ਲੈ ਜਾ ਸਕਦੇ ਜਿਹੜਾ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾਂਦਾ। ਉਸ ਵਾਹਿਗੁਰੂ ਦਾ ਨਾਮ ਬਹੁਤ ਕੀਮਤੀ ਮਾਣਕ ਮੋਤੀ ਹੀਰਾ ਹੈ, ਸੰਸਾਰ ਦੇ ਹੀਰਿਆਂ ਦਾ ਮੁੱਲ ਪੈ ਜਾਂਦਾ, ਵਾਹਿਗੁਰੂ ਦੇ ਨਾਮ ਦਾ ਮੁੱਲ ਨਹੀਂ ਪੈਂਦਾ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਵਾਹਿਗੁਰੂ ਦਾ ਨਾਮ ਅਣਮੁੱਲਾ ਹੀਰਾ ਹੈ, ਮਾਣਕ ਮੋਤੀ ਨਾਮ ਪ੍ਰਾਪਤ। ਹੀਰੇ ਚੋਰੀ ਹੋ ਜਾਂਦੇ, ਕਰੋੜਾਂ ਰੁਪਇਆਂ ਦੇ ਹੀਰਿਆਂ ਦੀ ਤਸਕਰੀ ਹੁੰਦੀ ਹੈ, ਚੋਰੀ ਹੁੰਦੇ, ਪਰ ਵਾਹਿਗੁਰੂ ਦੇ ਨਾਮ ਨੂੰ ਸੰਨ ਨਹੀਂ ਲੱਗਦੇ। ਸੰਨ ਪੰਜਾਬੀ ਦਾ ਸ਼ਬਦ ਹੈ, ਜਦੋਂ ਚੋਰ ਕਿਸੇ ਦੇ ਘਰ ਵਿਚ ਵੜਦੇ ਸੀ, ਸੁੱਚੇ ਰੁਪਇਆਂ ਨੂੰ ਠੱਗਦੇ ਸੀ ਤੇ ਉਹ ਕਿਸੇ ਦੇ ਪਾਸੋਂ ਸੰਨ ਲਾ ਰਹੇ ਹੁੰਦੇ ਸੀ। ਕਹਿੰਦੇ ਰੌਲ ਪਿੰਡੀ ਨਾ ਪਾਕਿਸਤਾਨ, ਪੁਰਾਣੀ ਗੱਲ ਦੱਸਦੇ ਬਜ਼ੁਰਗ, ਕਹਿੰਦੇ ਸੁਨਿਆਰੇ ਨੇ ਦੁਕਾਨ ਬਣਾਈ ਤੇ ਉਹਨੇ ਐਡੀ ਮੋਟੀ ਲੋਹੇ ਦੀ ਪਲੇਟ ਨਾ ਉਹਦੇ ਵਿੱਚ ਕੰਧਾਂ ਦੇ ਵਿੱਚ ਫਿੱਟ ਕਰਕੇ ਦੋਵੇਂ ਪਾਸੇ ਕੰਧਾਂ ਖੜੀਆਂ ਕੀਤੀਆਂ, ਵਿੱਚ ਲੋਹੇ ਦੀ ਪਲੇਟ ਲਾਈ, ਵੀ ਇਹਨੂੰ ਹੁਣ ਕਿਹੜਾ ਸੰਨ ਲਾਏਗਾ। ਤੇ ਚੋਰ ਵੀ ਉੱਥੋਂ ਬਾਪ ਹੀ ਹੁੰਦੇ ਨੇ ਸਾਰੇ, ਉਹਨਾਂ ਨੇ ਕਹਿੰਦੇ ਇਹੋ ਜਿਹਾ ਕੋਈ ਕਤਰ ਤਿਆਰ ਕੀਤਾ ਵੀ ਅੱਜ ਤੱਕ ਚਲੋ ਹੁਣ ਤੇ ਬੜੇ ਬੜੀ ਚੀਜ਼ਾਂ ਬਣ ਗਈਆਂ, ਉਹ 70-80 ਸਾਲ ਪਾਕਿਸਤਾਨ ਬਣਿਆ ਨਾ ਹੋਗਾ, ਤੇ ਪਹਿਲੇ ਦੀ ਗੱਲ ਦੱਸਦੇ ਆ ਬਜ਼ੁਰਗ। ਕਹਿੰਦੇ ਪਹਿਲਾਂ ਉਹਨਾਂ ਨੇ ਪੱਟੀਆਂ ਰੀਤਾਂ, ਫਿਰ ਉਹ ਕੱਟਰ ਕਹਿੰਦੇ ਇਹੋ ਜਿਹਾ ਘੁਮਾਇਆ ਨਾ ਉਹਨਾਂ ਨੇ, ਕੁੜੀ ਪਤਾ ਨੀ ਕਿੱਦਾਂ ਬਣਾਇਆ, ਕਹਿੰਦੇ ਉਹ ਕੱਢ ਕੇ ਪਲੇਟ ਵੀ ਪਿੱਛੋਂ ਸਾਰਾ ਕੁਝ ਸੰਨ ਲਾ ਕੇ ਲੈ ਗਏ। ਏਦਾਂ ਸੰਨ ਲਾਉਣ ਵਾਲੇ ਮੋਰੀ ਕਰ ਰਹੇ ਉਹਨੂੰ ਸੰਨ ਕਹਿੰਦੇ ਸੀ। ਪਰ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਹੀਰੇ ਐਸੇ ਹੈ ਕਿ ਨਾ ਕੋਈ ਸੰਨ ਲਾ ਸਕਿਆ ਤੇ ਨਾ ਕੋਈ ਲਾ ਸਕਿਆ, ਉਹਨੂੰ ਲੱਗਾ ਹੈ ਨਾ ਹੀ ਸੰਨ ਕੋਈ ਪਾੜ ਨਹੀਂ ਪਾ ਸਕਦਾ, ਕੋਈ ਚੋਰੀ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹਦੇ ਸੰਸਾਰ ਦੇ ਵਿੱਚ ਰੰਗ ਨਜ਼ਰ ਆ ਰਹੇ ਨੇ ਇਹ ਸਾਰੇ ਹੀ ਰੰਗ ਪਰਮੇਸ਼ਰ ਦੇ ਨੇ। ਰੰਗ ਵੈਸੇ ਤਾਂ ਆਪਾਂ ਪੀਲਾ, ਹਰਾ, ਨੀਲਾ, ਚਿੱਟਾ, ਕਾਲਾ, ਇਹ 7 ਰੰਗ ਮੰਨਦੇ ਹਨ, ਇਹ ਵੀ ਗੱਲ ਪੁੱਛਦੇ ਨੇ। ਥੋੜੀ ਬਰੀਕੀ ਨਾਲ ਦੇਖੋ ਫੁੱਲਾਂ ਦੇ ਵਿੱਚ ਰੰਗ, ਗੁਲਾਬ ਦਾ ਫੁੱਲ ਕਿਵੇਂ ਗੁਲਾਬੀ, ਕਿਹਨੇ ਬਣਾਇਆ ਰੰਗ, ਪਸ਼ੂਆਂ ਦੇ ਵੀ ਰੰਗ, ਪੰਛੀਆਂ ਦੇ ਵੀ ਰੰਗ, ਸਾਡੇ ਚਿਹਰੇ ਮੋਹਰੇ ਦੇ ਵੀ ਰੰਗ, ਇਹ ਵੀ ਕਾਲ ਪੁਰਖ ਦੀ ਰਚਨਾ ਹੈ। ਤੇ ਸਾਧ ਸੰਗਤ ਜੀ, ਉੱਦਾਂ ਨੀ ਆਪਾਂ ਕੋਈ ਦੁਨੀਆਂ ਵਿੱਚ ਘਟਨਾ ਹੁੰਦੀ ਨੀ, ਉਹਨੂੰ ਵੀ ਆਪਾਂ ਕਈ ਰੰਗਾਂ ਚ ਦੇਖਦੇ ਹਾਂ। ਖੁਸ਼ੀ ਦਾ ਮਾਹੌਲ ਹੈ ਕਹਿੰਦੇ ਬੜਾ ਖੁਸ਼ੀ ਵਾਲਾ ਰੰਗ ਹੈ, ਕੋਈ ਬੜਾ ਗਮਗੀਨ ਮਾਹੌਲ ਹੈ ਕਹਿੰਦੇ ਬੜਾ ਮਾੜਾ ਰੰਗ ਹੈ ਭਾਵ, ਪਰ ਕਹਿੰਦੇ ਕੋਈ ਵੀ ਹਾਲਾਤ ਹੈ, ਕੋਈ ਵੀ ਹਾਲਾਤ ਹੈ ਪਰਮਾਤਮਾ ਦੀ ਹੈ, ਇਹ ਸਭ ਕੁਛ ਵਾਹਿਗੁਰੂ ਦਾ ਹੀ ਹੋ ਰਿਹਾ, ਸਾਰਿਆਂ ਰੰਗਾਂ ਵਿੱਚ ਉਹ ਆਪ ਹੀ ਖੇਡ ਰਿਹਾ। ਰੰਗ ਸੱਦੇ ਨਾਰਾਇਣ, ਸਾਰੇ ਉਸ ਨਾਰਾਇਣ ਦੇ, ਉਸ ਵਾਹਿਗੁਰੂ ਦੇ ਰੰਗ ਹਨ, ਉਸ ਪਰਮੇਸ਼ਵਰ ਦੇ ਰੰਗ ਹਨ। ਜਿੰਨੇ ਰੰਗ ਸਾਡੇ ਮਨ ਨੂੰ ਭਾਉਂਦੇ ਹਨ, ਸਾਡੇ ਮਨ ਨੂੰ ਖਿੱਚਦੇ ਹਨ, ਆਕਰਸ਼ਿਤ ਕਰਦੇ ਹਨ, ਆਪਣੇ ਵੱਲ ਪ੍ਰਭਾਵਿਤ ਕਰਦੇ ਹਨ, ਸਾਡੇ ਮਨ ਨੂੰ ਇਹ ਰੰਗ ਉਹਦੇ ਹਨ। ਸਾਰੇ ਰੰਗਾਂ ਵਿੱਚ ਵਾਹਿਗੁਰੂ ਉਹ ਵਾਹਿਗੁਰੂ ਬੜਾ ਬੇਅੰਤ ਹੈ, ਬੜੀ ਸ਼ਕਤੀ ਦਾ ਮਾਲਕ ਹੈ, ਜੋ ਚਾਹੁੰਦਾ ਉਹ ਕਰ ਲੈਂਦਾ। ਅਸੀਂ ਉਹਦੇ ਅਧੀਨ ਹਾਂ, ਜੋ ਉਹਨੂੰ ਮਨਜ਼ੂਰ ਹੁੰਦਾ ਉਹ ਸਾਡੇ ਤੋਂ ਹੁੰਦਾ, ਜਿਹੜਾ ਉਹਨੂੰ ਮਨਜ਼ੂਰ ਨਹੀਂ ਹੁੰਦਾ ਉਹ ਅਸੀਂ ਨਹੀਂ ਕਰ ਸਕਦੇ। ਜੇ ਆਪਾਂ ਕਹੀਏ ਨਾ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਲਾਂਗੇ, ਮਹਾਰਾਜ ਕਹਿੰਦੇ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸਭ। ਛਾਲਾਂ ਦੇ ਸਾਰਿਆਂ ਨੇ ਪੁੱਠੇ ਸਿੱਧੀਆਂ ਬੜੀਆਂ ਮਾਰੀਆਂ, ਪਰ ਗੱਲ ਉਹ ਹੀ ਹੋਣੀ ਹੈ ਜਿਹੜੀ ਉਸ ਧਰਤੇ ਨੂੰ ਮਨਜ਼ੂਰ ਹੋਣੀ ਹੈ। ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹੈ, ਉਹ ਜੋ ਚਾਹੇ ਕਰ ਸਕੇ, ਉਹਦੀ ਸਮਰੱਥਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਕ ਤੇ ਮੇਰ ਕਰਾਵੇ, ਧਰਤੀ ਦੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਚਾਹੇ ਨਾ ਇੱਕ ਬੇਸਾਰੀ ਨੂੰ ਰਾਜਾ ਬਣਾ ਦੇਵੇ, ਬੇਸਾਰੀ ਤੇ ਰਾਜ ਕਰਾਵੇ, ਰਾਜਾ ਤੇ ਬੇਸਾਰੀ, ਫਲ ਮੂਰਖ ਤੇ ਪੰਡਿਤ ਕਰਵੋ, ਮੂਰਖ ਨੂੰ ਬੜਾ ਵਿਦਵਾਨ ਬਣਾਵੇ, ਪੰਡਿਤ ਤੇ ਮੁਗਰਾਜ, ਬੜੇ ਪੜ੍ਹੇ ਲਿਖੇ ਨੂੰ ਮੂਰਖ ਬਣਾ ਲਵੇ, ਉਹਦੀ ਖੇਡ। ਨਾਰੀ ਤੇ ਜੋ ਪੁਰਖ ਕਰਾ ਲਵੇ, ਇਸਤਰੀ ਨੂੰ ਪੁਰਸ਼ ਬਣਾ ਦੇਵੇ, ਪੁਰਖ ਤੇ ਜੋ ਨਾਰੀ ਪੁਰਸ਼ ਤੋਂ ਇਸਤਰੀ ਬਣਾ ਦੇਵੇ, ਤੋ ਕਬੀਰ ਸਾਧੂ ਤੋਂ ਪ੍ਰੀਤਮ ਕਿਸ ਮੂਰਤ ਬਣੇ ਜਾਵੇ। ਉਹ ਸਾਧੂਆਂ ਦਾ ਪਿਆਰਾ, ਭਗਤਾਂ ਦਾ ਪਿਆਰਾ ਵਾਹਿਗੁਰੂ, ਉਹਦੇ ਤੋਂ ਮੈਂ ਬਲਿਹਾਰ ਜਾਵਾਂ, ਬੜੇ ਰੰਗ ਕਰਦਾ ਹੈ, ਬੜੀਆਂ ਖੇਡਾਂ ਖੇਡਦਾ ਹੈ, ਸਾਰੀਆਂ ਖੇਡਾਂ ਚ ਆਪ ਹੀ ਵਰਤਦਾ ਹੈ। ਮਹਾਰਾਜ ਕਹਿੰਦੇ ਜੋ ਹਰ ਲੋੜ ਹੈ ਸੋ ਕਰੇ, ਜੋ ਵਾਹਿਗੁਰੂ ਚਾਹੁੰਦਾ ਹੈ ਉਹ ਕਰਦਾ ਹੈ। ਪਰ ਲੋਕ ਵੀ ਉਹੀ ਕੰਮ ਕਰਦੇ ਨੇ, ਜੀ ਵੀ ਉਹੀ ਕੰਮ ਕਰਦੇ ਨੇ, ਜੋ ਕਰਾਉਂਦਾ ਉਹਨੂੰ ਮਨਜ਼ੂਰ ਹੁੰਦਾ। ਸਾਧ ਸੰਗਤ ਜੀ, ਜੋ ਵਾਹਿਗੁਰੂ ਨੇ ਕਰਾਉਣਾ ਹੁੰਦਾ ਨਾ, ਓਦਾਂ ਦਾ ਪਿਆਰ ਸਾਡੇ ਨੂੰ ਪੈਦਾ ਕਰ ਦਿੰਦਾ, ਓਦਾਂ ਦੇ ਫੁਰਨੇ ਪੈਦਾ ਕਰ ਦਿੰਦਾ। ਜੇ ਕਿਸੇ ਨੂੰ ਵਡਿਆਈ ਦੇਣੀ ਹੁੰਦੀ ਹੈ, ਉਹਨੂੰ ਚੰਗੇ ਕੰਮ ਕਰਨਾ ਲਾ ਲੈਂਦਾ, ਜੇ ਕਿਸੇ ਨੂੰ ਬਦਨਾਮੀ ਦੇਣੀ ਹੁੰਦੀ ਮਾੜੇ ਕੰਮਾਂ ਚ ਲਾ ਲੈਂਦਾ, ਉੱਠੀ ਮੱਤ ਤੇ ਹੁੰਦਾ। ਜੇ ਕੋਈ ਆਪ ਖੁਆਏ ਕਰਤਾ ਸੋਚ ਲਏ ਤੇ ਲਿਆਏ, ਉਹ ਫਿਰ ਉਹ ਬੰਦਾ ਉਦਾਂ ਦੇ ਕੰਮ ਕਰਨ ਲੱਗ ਜਾਂਦਾ। ਉਹ ਵਾਹਿਗੁਰੂ ਦੀ ਖੇਡ ਐਸੀ ਹੈ, ਉਹਦੀ ਮਾਇਆ ਐਸੀ ਹੈ, ਉਹਦਾ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਨੇ ਆਪਣੇ ਬਣਾ ਲਏ ਨੇ, ਇਹਨਾਂ ਨੂੰ ਆਪਣੇ ਭਗਤ ਸੰਤ ਗਿਆਨੀ ਬਣਾਇਆ, ਆਪਣੇ ਸੇਵਕ ਬਣਾਇਆ। ਉਹ ਇਸ ਦੁਨੀਆਂ ਦੇ ਧੰਨ ਧੰਨ ਹੁਣ ਬਾਬਾ ਬੁੱਢਾ ਸਾਹਿਬ ਜੀ, ਜਿਹਨਾਂ ਨੂੰ ਸਤਿਗੁਰਾਂ ਨੇ ਆਪਣੇ ਬਣਾ ਲਿਆ, ਧੰਨ ਭਾਈ ਬਾਲੇ ਮਰਦਾਨੇ ਵਰਗੇ ਜਿਹਨੂੰ ਆਪਣਾ ਬਣਾ ਲਿਆ, ਜਿਹਨਾਂ ਜਿਹਨਾਂ ਨੂੰ ਆਪਣਾ ਬਣਾ ਲਿਆ ਉਹ ਧੰਨ ਹੀ ਗਏ। ਧੰਨ ਭਾਈ ਦਇਆ ਸਿੰਘ ਸਾਹਿਬ ਜੀ, ਧੰਨ ਭਾਈ ਧਰਮ ਸਿੰਘ ਜੀ, ਧੰਨ ਭਾਈ ਹਿੰਮਤ ਸਿੰਘ ਜੀ, ਧੰਨ ਭਾਈ ਮੋਹਨ ਸਿੰਘ ਜੀ, ਧੰਨ ਭਾਈ ਸਾਹਿਬ ਸਿੰਘ ਜੀ, ਜਿਹਨਾਂ ਨੂੰ ਆਪਣੇ ਬਣਾ ਲਿਆ ਉਹ ਸਾਰੇ ਮਹਾਂਪੁਰਸ਼ ਸੰਤ ਭਗਤ ਗਿਆਨੀ ਯੋਧੇ ਸਭ ਕੰਮ ਹੋਏ। ਜਿਹਨਾਂ ਨੂੰ ਆਪਣੇ ਕਰ ਲੈਂਦਾ ਉਹਨਾਂ ਨੂੰ ਹੋਰ ਚਾਹੀਦਾ ਕਿ ਸਾਰੇ ਸੁੱਖ ਸਾਰੀਆਂ ਵਡਿਆਈਆਂ ਉਹਦੀ ਝੋਲੀ ਚ ਪਾ ਲੈਂਦਾ ਹੈ। ਉਸ ਵਾਹਿਗੁਰੂ ਦੀ ਵੱਡੀ ਖੇਡ ਹੈ ਜੇ ਕਿਸੇ ਨੂੰ ਆਪਣਾ ਬਣਾ ਲਵੇ। ਮਹਾਰਾਜ ਬਾਣੀ ਚ ਇੱਕ ਬਚਨ ਬੜੇ ਕਮਾਲ ਦਾ ਲਿਖਿਆ, ਗੁਰੂ ਗ੍ਰੰਥ ਸਾਹਿਬ ਤੋਂ ਰਤਨਾਂ ਦੇ ਸਾਗਰ ਭਰੇ ਪਏ ਨੇ, ਅਸੀਂ ਸਾਧ ਸੰਗਤ ਜੀ ਬਾਹਰੋਂ ਬਾਹਰੋਂ ਇਸ ਸਮੁੰਦਰ ਨੂੰ ਦੇਖਦੇ ਹਾਂ ਕਿਨਾਰੇ ਤੇ ਖੜ ਕੇ, ਤੇ ਕਦੇ ਅਸੀਂ ਸਮੁੰਦਰ ਦੀ ਚੁੱਭੀ ਲਾ ਕੇ ਜਾਈਏ ਨਾ, ਬੜੇ ਲੋਕ ਹੀਰੇ ਮੋਤੀ ਲੱਭਣਗੇ। ਇੱਕ ਪਾਵਨ ਪੰਕਤੀ ਆਉਂਦੀ ਹੈ, ਮਹਾਰਾਜ ਕਹਿੰਦੇ ਜੋ ਕਹੋ ਮੁੱਖੋਂ ਸੇਵਕ ਇਹ ਵੈਸੀ ਹੈ, ਸੁਖ ਨਾਨਕ ਅੰਤ ਨਾ ਪਾਏ। ਇਹ ਮੇਰੇ ਮਾਲਕ, ਇਹ ਮੇਰੇ ਵਾਹਿਗੁਰੂ, ਕਿਸੇ ਦਿਨ ਮੈਂ ਆਵਾਂ ਤੁਹਾਡੇ ਦਰਬਾਰ ਦੇ, ਫਿਰ ਤੁਸੀਂ ਕਹੋ ਆ ਮੇਰੇ ਬੱਚੇ ਮੇਰੇ ਕੋਲ ਬਹਿ ਜਾ। ਜੇ ਮਹਾਰਾਜ ਅਸੀਂ ਆਈਏ ਤੁਹਾਡੇ ਦਰਬਾਰ ਵਿੱਚ, ਤੁਸੀਂ ਕਹਿ ਦਿਓ ਵੀ ਸੇਵਕਾ ਇੱਥੇ ਬਹਿ ਜਾ, ਜੋ ਕਹੋ ਮੁੱਖੋਂ ਆਪਣੇ ਮੂੰਹ ਤੋਂ ਇੱਦਾਂ ਕਹੋ, ਸੇਵਕ ਇਹ ਵੈਸੀ ਹੈ, ਇਹ ਸੇਵਕ ਇੱਥੇ ਬਹਿ ਜਾ। ਸੁਖ ਨਾਨਕ ਅੰਤ ਨਾ ਪਾਏ, ਮੈਨੂੰ ਉਸ ਗੱਲ ਦਾ ਕੋਈ ਬਰਾਬਰ ਕੋਈ ਸੁੱਖ ਨਹੀਂ ਨਜ਼ਰ ਆਉਂਦਾ। ਸਭ ਤੋਂ ਵੱਡਾ ਸੁੱਖ ਉਹੀ ਹੋਵੇਗਾ ਜਿਸ ਦਿਨ ਮਹਾਰਾਜ ਕਹਿਣਗੇ ਤੂੰ ਮੇਰਾ ਹੈ, ਤੂੰ ਆਪਣਾ ਹੈ। ਜਦੋਂ ਆਪਣਾ ਬਣਾ ਲੈਂਦੇ ਨੇ ਉਹ ਧੰਨ ਧੰਨ ਹੋ ਜਾਂਦਾ। ਮਹਾਰਾਜ ਕਹਿੰਦੇ ਵਾਹਿਗੁਰੂ ਆਪਣੇ ਯਤਨਾਂ ਨਾਲ ਆਪਣੀਆਂ ਚਤਰਾਈਆਂ ਹੁਸ਼ਿਆਰੀਆਂ ਨਾਲ ਨਹੀਂ ਮਿਲਦਾ। ਜੇ ਕੋਈ ਕਹੇ ਵੀ ਮੈਂ ਆਪਣੀ ਬੁੱਧੀ ਨਾਲ ਆਪਣੀ ਚਤਰਾਈ ਨਾਲ ਜਾਂ ਆਪਣੀ ਤਪੱਸਿਆ ਨਾਲ ਰੱਬ ਨੂੰ ਪਾ ਲਾਂਗਾ, ਵਿਛੜੇ ਬੜੀ ਦੁਨੀਆਂ ਵਿਛੜ ਵਿਛੜ ਕੇ ਰੋਂਦੀ ਵੇਖੀ। ਜਿਹੜੇ ਬੰਦੇ ਆਪਣੇ ਆਪ ਕਿਸੇ ਗੁਰੂ ਪੀਰ ਸਾਧੂ ਮਹਾਂਪੁਰਸ਼ ਦੀ ਸੰਗਤ ਨਹੀਂ ਕੀਤੀ ਤੇ ਬਸ ਓਦਾਂ ਆਪਣੇ ਆਪ ਹੀ ਸਾਰਾ ਕੁਝ ਸਾਧ ਸੰਗਤ ਦੀ ਫਿਰ ਵਿਛੜ ਵਿਛੜ ਰੋਂਦੇ ਹਨ। ਗੁਰੂ ਦੀ ਸੰਗਤ ਬਿਨਾਂ ਕਿਸੇ ਨੂੰ ਕੋਈ ਪ੍ਰਾਪਤੀ ਨਹੀਂ ਹੋਈ। ਨਿਬੁਰੇ ਤਾਂ ਹੈ ਨਾਮ ਬੁਰਾ, ਸਤਿਗੁਰ ਬਾਜ ਨੂੰ ਬੋਲਣੀ ਕੋਈ ਨਿਬੁਰੇ ਤਾਂ ਹੈ ਨਾਮ ਬੁਰਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਗੁਰੂ ਕੋਈ ਨਹੀਂ ਤੇ ਨਿਬੁਰੇ ਪ੍ਰਾਣੀਆਂ ਦਾ ਨਾਮ ਬੁਰਾ ਹੈ। ਫਿਰ ਮਹਾਰਾਜ ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਧੁਨੀ ਨੇ ਸਿੱਧੇ ਹੀ ਕਹਿੰਦੇ ਲੈ ਰੱਬ ਤੇ ਸਾਡੇ ਅੰਦਰ ਹੀ ਅਸੀਂ ਆਪਣੀ ਗੱਲ ਕਰ ਲਾਂਗੇ, ਸਾਨੂੰ ਗੁਰੂ ਦੀ ਕੀ ਲੋੜ ਹੈ। ਮਹਾਰਾਜ ਕਹਿੰਦੇ ਵਿਛੜ ਕੇ ਰੋਂਦੇ ਵੇਖੇ ਫਿਰ ਕਿਉਂ ਰੋਂਦੇ, ਕਿਉਂ ਅਧੂਰੇ ਰਹਿ ਜਾਂਦੇ ਆ, ਕਿਉਂ ਪਰਮੇਸ਼ਰ ਤੱਕ ਨਹੀਂ ਉੱਪੜਦੇ। ਸਤਿਗੁਰੂ ਕਹਿੰਦੇ ਪ੍ਰਾਪਤੀ ਸਾਧੂਆਂ ਦੀ ਸੰਗਤ ਵਿੱਚ ਹੀ ਹੋਣੀ ਹੈ। ਪ੍ਰਭੂ ਦੇ ਪਿਆਰਿਆਂ ਗੁਰਮੁਖਾਂ ਨਾਮ ਰਸੀਆਂ ਤੋਂ ਹੀ ਇਹ ਦੁਨਿਆਵੀ ਤੌਰ ਤੇ ਵੀ ਸਾਧ ਸੰਗਤ ਦੀ ਜੋ ਕੋਈ ਪ੍ਰਾਪਤੀ ਹੁੰਦੀ ਹੈ ਨਾ, ਸੰਗਤ ਤੋਂ ਹੀ ਹੁੰਦੀ ਹੈ। ਜੇ ਕੋਈ ਡਾਕਟਰ ਬਣਿਆ ਨਾ ਡਿਗਰੀ ਲੈ ਕੇ ਤੇ ਉਹ ਡੰਗਰ ਚਾਰ ਦਾ ਨਹੀਂ ਬਣਿਆ। ਜੇ ਕੋਈ ਡੰਗਰ ਚਾਰ ਦਾ ਡਾਕਟਰ ਬਣਿਆ ਹੋਵੇ, ਹੈ ਕੋਈ ਡਾਕਟਰਾਂ ਦੀ ਸੰਗਤ ਕਰਿਆ ਡਾਕਟਰ ਬਣਿਆ। ਜੇ ਕੋਈ ਵਕੀਲ ਬਣਿਆ, ਵਕੀਲਾਂ ਕੋਲ ਬੈਠਿਆ ਪੜ੍ਹਿਆ ਲਾ ਉਹਨੇ ਤੇ ਫੇਰ ਉਹ ਵਕੀਲਾਂ ਕੋਲ ਬਹਿ ਬਹਿ ਕੇ ਵਕੀਲ ਬਣਿਆ। ਜੇ ਕੋਈ ਇੰਜੀਨੀਅਰ ਬਣਿਆ ਤੇ ਇੰਜੀਨੀਅਰਾਂ ਦੇ ਕੋਲ ਬਹਿ ਕੇ ਇੰਜੀਨੀਅਰ ਬਣਿਆ। ਇਸੇ ਤਰ੍ਹਾਂ ਜੋ ਕੁਛ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਉਹ ਸੰਗਤ ਆਈ ਹੈ। ਮਹਾਰਾਜ ਕਹਿੰਦੇ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਪਾਏ। ਜੇ ਆਪਾਂ ਕਹੀਏ ਵੀ ਸਾਧੂ ਦੀ ਸੰਗਤ ਨਹੀਂ ਕਰਨੀ ਤੇ ਸਾਨੂੰ ਪਰਮਾਤਮਾ ਦਾ ਗਿਆਨ ਹੋ ਜਾਏ ਤਾਂ ਫਿਰ ਸਮਝੋ ਉਹੀ ਗੱਲ ਹੈ ਵੀ ਕੋਈ ਮੇਰੇ ਵਰਗਾ ਡੰਗਰ ਚਾਰਦਾ ਖੇਤਾਂ ਵਿੱਚ ਕਹਿ ਰਿਹਾ ਵੀ ਮੈਂ ਡਿਗਰੀ ਡਾਕਟਰੀ ਦੀ ਕਰ ਰਿਹਾ। ਉਹਨੂੰ ਸਾਰੇ ਕਹਿਣਗੇ ਨਾ ਆਹ ਵੇਖੋ ਜੀ ਡਾਕਟਰੀ ਤੂੰ ਪਿਆਰਿਓ। ਮਹਾਰਾਜ ਕਹਿੰਦੇ ਸਾਧੂ ਸਾਨੂੰ ਕਰਾ ਦਿੱਤੇ, ਪਰਮੇਸ਼ਰ ਦੀ ਪ੍ਰਾਪਤੀ ਸਾਧੂਆਂ ਦੀ ਸੰਗਤ ਵਿੱਚ, ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਹੁੰਦੀ ਹੈ। ਇਹ ਪਰਮੇਸ਼ਰ ਦੇ ਨਾਮ ਦਾ ਰੰਗ ਉਹੀ ਮਾਣਦੇ ਹਨ ਜਿਹੜੇ ਸਤ ਸੰਗਤ ਵਿੱਚ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਕਰਿਆ, ਗੁਰ ਪ੍ਰਸਾਦ ਕਰਨ ਤੱਕ ਪਾਇਆ ਸੂਤੇ ਕਾਸ ਮਿਲਿਆ। ਮਹਾਰਾਜ ਕਹਿੰਦੇ ਹਰੀ ਪਰਮਾਤਮਾ ਜੋ ਸਭ ਤੋਂ ਵੱਡਾ ਜੇਠ ਤੋਂ ਵੱਡਾ ਹੈ ਔਰ ਰੰਗੀਲਾ ਸਦਾ ਹੀ ਰੰਗਾਂ ਵਿੱਚ ਰੰਗਿਆ ਬੜਾ ਸੁੰਦਰ, ਸਦਾ ਹੀ ਰੂਪਵਾਨ ਜਵਾਨ, ਕਦੇ ਬੁੱਢਾ ਨਹੀਂ ਹੁੰਦਾ। ਬਾਕੀ ਸਾਰਾ ਸੰਸਾਰ ਸਾਧ ਸੰਗਤ ਜੀ ਦਾ ਆਸਮਾਨ ਹੈ, ਪਰਿਵਰਤਨਸ਼ੀਲ ਹੈ, ਬੁੱਢੇ ਹੁੰਦੇ ਸਾਰੇ। ਵਾਹਿਗੁਰੂ ਸਦਾ ਹੀ ਜਵਾਨ ਹੈ ਜਿਹੜਾ ਸਦਾ ਹੀ ਰੰਗਾਂ ਨਾਲ ਭਰਿਆ ਹੋਇਆ ਹੈ। ਉਹ ਅਕਾਲ ਪੁਰਖ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਝੁਕੇ ਬੋਲ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਤੇ ਭਾਗ ਨਥਨ, ਜਿਨ੍ਹਾਂ ਦੇ ਮੱਥੇ ਤੇ ਭਾਗ ਚੰਗੇ ਹੁੰਦੇ ਉਹਨਾਂ ਨੂੰ ਉਹ ਪਤੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵੱਡਿਆਂ ਤੋਂ ਵੱਡਾ ਮਿਲ ਜਾਂਦਾ ਹੈ। ਅਤੇ ਅੱਜ ਜੇ ਮਹੀਨੇ ਦੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੀ ਹੋਈਆਂ ਗੁਰਮਾਂ ਚੁੱਕਾਂ ਲਿਖੀਆਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ